ਸਿੰਘਾਂ ਤੋਂ ਤੰਗ ਆ ਕੇ ਸਾਰੇ ਹਾਕਮ ਨਵਾਬ ਤੇ ਚੌਧਰੀ ਲਾਹੌਰ ਖਾਨ ਬਹਾਦਰ ਜ਼ਕਰੀਆ ਖਾਨ ਦੀ ਕਚਹਿਰੀ ਵਿੱਚ ਜਾ ਪਿੱਟੇ। ਸ਼ਾਹੀ ਖਜ਼ਾਨਿਆਂ ਦੇ ਲੁੱਟੇ ਜਾਣ ਦਾ ਹਵਾਲਾ ਦੇ ਕੇ ਕਹਿਣ ਲੱਗੇ, ਖਾਨ ਬਹਾਦਰ ਸਾਹਿਬ, ਜਿਹੜੇ ਲੋਕ ਸਰਕਾਰੀ ਖਜ਼ਾਨੇ ਲੁੱਟ ਲੈਂਦੇ ਨੇ ਉਹ ਪ੍ਰਜਾ ਨੂੰ ਕਿਵੇਂ ਵਸਣ ਦਿੰਦੇ ਹੋਣਗੇ? ਇਸ ਗੱਲ ਦਾ ਅੰਦਾਜ਼ਾ ਸਰਕਾਰ ਆਪ ਹੀ ਲਗਾ ਲਵੇ। ਇਸ ਵੇਲੇ ਸਾਰੇ ਪੰਜਾਬ ਵਿੱਚ ਕਿਸੇ ਸ਼ਰੀਫ ਘਰਾਣੇ ਦੀ ਪਤ ਆਬਰੂ ਖਤਰੇ ਤੋਂ ਖਾਲੀ ਨਹੀਂ। ਕਿਸੇ ਨੂੰ ਵੀ ਆਪਣੀ ਜਾਨ ਮਾਲ ਦੀ ਰੱਖਿਆ ਦਾ ਭਰੋਸਾ ਨਹੀਂ। ਇਹ ਭੂਤਰੇ ਹੋਏ ਸਿੱਖ ਖਜ਼ਾਨੇ ਲੁੱਟ ਕੇ ਗਰੀਬ ਜਨਤਾ ਵਿੱਚ ਵੰਡ ਦਿੰਦੇ ਨੇ, ਜਿਸ ਨਾਲ ਆਮ ਜਨਤਾ ਵੀ ਸਾਡੇ ਤੋਂ ਬਾਗੀ ਹੁੰਦੀ ਜਾ ਰਹੀ ਹੈ। ਹਜ਼ੂਰ, ਅੱਜ ਦੂਰ ਦੀ ਸੋਚਣ ਵਾਲੇ ਲੋਕ ਇਹਨਾਂ ਵਿਚਾਰਾਂ ਵਿੱਚ ਪਏ ਹੋਏ ਨੇ ਕਿ ਜੇ ਸਰਕਾਰ ਦਾ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਿੰਘ ਲਾਹੌਰ ਦੇ ਤਖ਼ਤ ਤੇ ਕਬਜ਼ਾ ਕਰ ਲੈਣਗੇ। ਹੁਣ ਸਾਡੀ ਇੱਕੋ ਹੀ ਬੇਨਤੀ ਹੈ ਕਿ ਜਾਂ ਤਾਂ ਸਰਕਾਰ ਇਹਨਾਂ ਧਾੜਵੀਆਂ ਦਾ ਕੋਈ ਪੱਕਾ ਬੰਦੋਬਸਤ ਕਰੇ ਤੇ ਜਾਂ ਫਿਰ ਸਿੰਘਾਂ ਦੇ ਸਾਹਮਣੇ ਝੁੱਕ ਕੇ ਇਹਨਾਂ ਦੀ ਈਨ ਮੰਨ ਲਵੇ। ਇਹ ਸੁਣ ਕੇ ਜ਼ਕਰੀਆ ਖਾਨ ਨੂੰ ਅੱਗ ਲੱਗ ਉੱਠੀ। ਇੱਕ ਪਾਸੇ ਤਾਂ ਉਸ ਨੇ ਇਹਨਾਂ ਨੂੰ ਹੌਸਲਾ ਦਿੱਤਾ ਤੇ ਦੂਜੇ ਪਾਸੇ ਗਸ਼ਤੀ ਫੌਜ ਦੇ ਆਲਾ ਅਫਸਰ ਮੋਮਨ ਖਾਨ ਨੂੰ ਸੱਦ ਕੇ ਸ਼ਾਹੀ ਰੋਹਬ ਦੇ ਨਾਲ ਕਿਹਾ, ਮੋਮਨ ਖਾਨ, ਤੈਨੂੰ ਇਲਾਕੇ ਦਾ ਨਾਇਬ ਹਾਕਮ ਇਸ ਕਰਕੇ ਨਹੀਂ ਥਾਪਿਆ ਗਿਆ ਕਿ ਇਲਾਕੇ ਵਿੱਚ ਡਾਕੇ ਧਾੜੇ ਪੈਂਦੇ ਰਹਿਣ ਤੇ ਤੁਸੀਂ ਚੁੱਪ ਚਾਪ ਬੈਠੇ ਤਮਾਸ਼ਾ ਵੇਖਦੇ ਰਹੋ? ਸਭ ਥਾਣਿਆਂ ਵਿੱਚ ਫਰਮਾਨ ਭੇਜ ਦਿਓ ਕਿ ਸਭ ਹਾਕਮ ਪਿੰਡ ਦੀਆਂ ਵਾਰਾਂ ਇਕੱਠੀਆਂ ਕਰਕੇ ਤੁਹਾਡੀ ਮਦਦ ਤੇ ਪਹੁੰਚਣ। ਜਿਹੜਾ ਪਿੰਡ ਪੂਰੀ ਤਰ੍ਹਾਂ ਤੁਹਾਡੀ ਮਦਦ ਨਾ ਕਰੇ ਉਸ ਨੂੰ ਤਬਾਹ ਕਰ ਦਿਓ। ਜਿਹੜਾ ਤੁਹਾਡਾ ਸਾਥ ਨਾ ਦੇਵੇ, ਸਮਝ ਲਵੋ ਕਿ ਉਹ ਸਿੱਖਾਂ ਦਾ ਹਮੈਤੀ ਹੈ, ਉਸ ਦਾ ਘਰ ਬਾਰ ਲੁੱਟ ਲਵੋ ਤੇ ਜਿਸ ਤੇ ਸਿੱਖ ਹੋਣ ਦਾ ਸ਼ੱਕ ਪੈ ਜਾਵੇ ਉਸ ਨੂੰ ਮੌਤ ਦੇ ਘਾਟ ਉਤਾਰ ਦਿਓ। ਲੋੜ ਹੈ ਤਾਂ ਗਸ਼ਤੀ ਫੌਜ ਹੋਰ ਭਰਤੀ ਕਰ ਲਈ ਜਾਵੇ। ਜਾਓ, ਸਰਕਾਰ ਦੇਸ਼ ਵਿੱਚ ਬਦਅਮਨੀ ਬਰਦਾਸ਼ਤ ਨਹੀਂ ਕਰ ਸਕਦੀ। ਇਹ ਹੁਕਮ ਪਾ ਕੇ ਮੋਮਨ ਖਾਨ ਨੇ ਹਰ ਪਾਸੇ ਗਸ਼ਤੀ ਫੌਜ ਦੇ ਦਸਤੇ ਤੋੜ ਦਿੱਤੇ ਤੇ ਉਧਰੋਂ ਪਿੰਡਾਂ ਦੇ ਜ਼ਿਮੀਂਦਾਰ ਵੀ ਆਪਣੀਆਂ ਧਾੜਾਂ ਲੈ ਕੇ ਫੌਜ ਨਾਲ ਆਣ ਮਿਲੇ ਤੇ ਲੱਗੇ ਸਿੰਘਾਂ ਦੀ ਭਾਲ ਕਰਨ। ਉਹਨਾਂ ਹੀ ਦਿਨਾਂ ਵਿੱਚ ਇਲਾਕੇ ਦੇ ਆਗੂ ਪਿੰਡ ਚਵਿੰਡੇ ਦੇ ਰਹਿਣ ਵਾਲੇ ਜਥੇਦਾਰ ਬਹਾਦਰ ਸਿੰਘ ਨੇ ਆਪਣੇ ਪੁੱਤਰ ਦਾ ਵਿਆਹ ਰਚਾਇਆ ਹੋਇਆ ਸੀ। ਵਿਆਹ ਤੇ ਆਇਆ ਹਰ ਇੱਕ ਮੇਲੀ ਤੇ ਪਿੰਡ ਦਾ ਭਾਈਚਾਰਾ ਜੰਜ ਨਾਲ ਤੁਰ ਗਿਆ। ਥੋੜੀ ਹੀ ਦੂਰ ਨਾਲ ਦੇ ਪਿੰਡ ਵਿੱਚ ਗਸ਼ਤੀ ਫੌਜ ਦਾ ਇੱਕ ਦਸਤਾ ਉਤਰਿਆ ਹੋਇਆ ਸੀ। ਕਿਸੇ ਚੁਗਲਖੋਰ ਨੇ ਵਿਆਹ ਦੀ ਸਾਰੀ ਗੱਲ ਜਾ ਕੇ ਫੌਜ ਦੇ ਅਫਸਰ ਨੂੰ ਜਿਸ ਤਰ੍ਹਾਂ ਦੱਸੀ, ਉਹਨਾਂ ਬੋਲਾਂ ਨੂੰ ਢਾਡੀ ਜਥਾਬ ਦੀ ਸੇਵਾ ਵਿੱਚ ਹੈ।